ਮਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਗੁਰ ਕੈ ਬਚਨ ਹਿਰਦੈ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਕਹੋ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਾਖੋ ਸ਼ਰਮ ਕਹੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਾਖੋ ਸ਼ਰਮ ਪਤਿਤ ਪਾਵਨ ਕਰੁਣਾ ਨਿਧਾਨ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਗੁਰਤਾ ਗੱਦੀ ਤੇ ਸੁਭਾਇਮਾਨ ਪ੍ਰਗਟ ਗੁਰਾਂ ਕੀ ਦੇ ਸਾਹਿਬ ਗਰੀਬ ਨਿਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਸਤਿਗੁਰੂ ਜੀ ਨੇ ਮਹਾਨ ਅਪਾਰ ਬਖਸ਼ਿਸ਼ ਕੀਤੀ ਅਸੀਂ ਤੁਸੀਂ ਸਰਬੱਤ ਮਾਈ ਭਾਈ ਬਦਭਾਗੇ ਹੋ ਸਾਹਿਬਾਂ ਦੇ ਬਚਨ ਨੇ ਗੁਰਪੂਰਾ ਭੇਟਿਓ ਬਦਭਾਗੀ ਮਨਹੇ ਭਇਆ ਪ੍ਰਗਾਸਾ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਉਸ ਮਹਾਨ ਅਸਥਾਨ ਜਿਸ ਬਾਬਤ ਪਵਿੱਤਰ ਸ੍ਰੀ ਗੁਰਬਾਣੀ ਦੇ ਅੰਦਰ ਬਚਨ ਹਨ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ क्यों नहीं इस स्थान जैसा होर कोई स्थान। महाराज ने इहदा कारण दस दिता, बद्धो पुरख विधाते ता तू सोहे, क्योंकि स्थान की रचना करते वाहिगुरु ने की। उस महान स्थान जिथे बैठा सोडी पातशाह रामदास सतगुरु कहावै, पूर्ण ताल खटाया अमृत सर विच जोत जगावै, उस सचखंड अंदर इस धरती ते प्रतख सचखंड सचखंड श्री हरिमंदर साहब तो जो अमृत वेले साहिबां ने फरमान हुक्म रूप विच हुक्मनामे दे रूप विच बख्शे आ, आप संगतां सतगुरु की हजूरी च बैठ के चैनल के माध्यम राही घरां विच बैठ के सरवण कर रहे हो। सतगुरु जी का पावन पवित्र शब्द धन श्री गुरु ग्रंथ साहिब जी महाराज जी के पावन 740 अंग ते गुरु संगत जी सुभाए मान है। पावन सूही रागनी दे अंदर सतगुरु जी ने शब्द नूं अंकित कीता है। जे आपां गुरमत संगीत की गल करिए, गुरमत संगीत दे अंदर सतगुरु महाराज ने धन श्री गुरु ग्रंथ साहिब जी महाराज विच 15वां स्थान इस पावन शब्द नूं वाहिगुरु पावन राग नूं बख्शे है। 15वें स्थान ते सूही राग सुभाएमान है। पावन राग माला वाणी दे अंदर सतगुरु जी ने उच्चा सुर सूहो पुन कीनी, मेघ राग स्यो पंचों चीनी। मेघ राग दी घरवाली इस सूही रागणी नूं कथन कीता है। इस सूही राग दे विच धरण गगन नव खंड है, जोत स्वरूपी रहो भार, भन मथुरा कछ भेद नहीं, गुर अर्जन प्रतख हर। प्रतख हरी स्वरूप बाणी के बोहित, जिन्हां नूं वर प्राप्त है दोहे था बाणी का बोहे था। नाम के जहाज शहीदां दे सरताज, शांति दे पुंज। धन श्री गुरु अर्जन देव साहिब जी महाराज सच्चे सरकार दे पावन अमृतमई रसना दा वचन है। आओ बख्शो एकाग्रता, आरंभता तो पावन शब्द दी विचार सरवण करो जी।
सतनाम श्री वाहे गुरु साहिब जी, सूही महला पंजवा, गुर कै बचन हृदय ध्यान तारी।
धन श्री गुरु अर्जन देव साहिब जी महाराज इस पावन शब्द के अंदर अज सिखां नूं उपदेश बख्श रहे ने। गुर कै बचन हृदय ध्यान धारी, हिरदे विच ध्यान किस दा धारण करना है। आम सवाल गुरसिखां दा हुंदा है वी सिमरन किस दा करिए, किस तरह करिए, ध्यान किस दा धरिए। अज सतगुरु जवाब बख्शिश कर रहे ने, गुर कै बचन हृदय ध्यान धारी, हिरदे अंदर गुरु दे बचन दा ध्यान धारना है। इस शब्द के अंदर रहाओ दे बंद विच सतगुरु जी ने बचन कीते सफल मूर्त दर्शन बलिहारी। सतगुरु महाराज सच्चे पातशाह जी कहिंदे, भाई उस परमेश्वर वाहिगुरु दे जिहड़े दर्शन ने उह सफले ने, सहत फल ने, चरण कमल मन प्राण आधारी। मन अते प्राणा दा आधार आसरा वो वाहिगुरु दे चरणा कमलां नूं बनाउणा है। आरंभता दी तुक च उपदेश बख्शिया वी हिरदे विच वाहिगुरु दे शब्द दा ध्यान धरना है। रहाओ दे बंद विच सतगुरु जी ने संबंधित बचन कीते, चरण कमल मन प्राण आधारी, वाहिगुरु दे शब्द रूपी चरणा कमलां नूं आधार बनाउणा है। भाव हिरदा चरण शब्द सतगुर को नानक बांधियो पाल। हिरदे विच ध्यान किस दा धारना है? हिरदे विच ध्यान सतगुरु दे बख्शे हुए शब्द दा धारना है। शब्द रूपी चरणा नूं हिरदे च बसाउणा है। जो असी श्री गुरु ग्रंथ साहब जी बाणी का पाठ करते हैं तो सतगुरु जी की बाणी के हरी चरण गुरु के चरण संत चरण साध चरण इस तरह के शब्द सानू प्राप्त होंगे। गुरसंगत जी जो असी निर्णय करांगे भी वाहिगुरु के चरण केड़े तो वाहिगुरु के सरूप का भी निर्णय करना पवेगा क्योंकि जदों असी बाणी पढ़ते हाँ सतगुरु जी के बचन पढ़ते हैं निर्गुण आप सरगुण भी ओही कला धार जिन सगली मोही एक निर्गुण स्वरूप है एक सरगुण स्वरूप है। जिस वेले कलंगी वाले पातशाह धन श्री गुरु गोबिंद सिंह साहब जी महाराज नू भाई नंद लाल सिंह जी ने बेनती की सी महाराज आप जी दे कितने स्वरूप हैं तो उस वेले बचन मिलते हैं तीन रूप है मोहे के सुनो नंद चित लाए निर्गुण सरगुण गुर शब्द है कहूं तोहे समझाए। ऐ भाई नंद लाल मेरे तीन स्वरूप ने एक निर्गुण स्वरूप है दूसरा सरगुण स्वरूप है ते तीसरा सतगुरु महाराज कहिंदे गुर शब्द स्वरूप है। निर्गुण स्वरूप दे बाबत वह स्वरूप कैसा है सतगुरु जी ने बाणी च वचन कीता रूप ना रेख ना रंग केस त्रयो गुण ते प्रभ तिन उहदा ना कोई रूप है ना उहनूं कोई रेखावां वाह के चित्र बना सकदा है। निर्गुण स्वरूप का ब्रह्म स्वरूप का कोई चित्र नहीं बन सकता रूप ना रेख ना रंग किस ना वह छे रंगा चो ना मिश्रित रंगा चो किसी भी तरह का कोई रंग नहीं है। रूप ना रेख ना रंग किस त्रिह गुण ते प्राप्त है न ये जितनी भी सृष्टि है ये तीन गुणा विच है राजगुण तामगुण सतगुण ये रजोगुण ते तमोगुण ते सतोगुण तिना गुणा तो भी बाहर आओ निर्गुण स्वरूप त्रयो गुण ते प्राप्त है न जिन्हों असी जाप साहब के प्रारंभली पहली पौड़ी च पढ़ते हैं चक्कर अजिहे ने अर वर्ण जात अर पात नहन जेहे सतगुरु महाराज कहते ना उहदा कोई चक्कर ना चेह ना ना रूप ना रंग है उहनू किसी भी तरह के नाल चित्रित नहीं किया जा सकता ना वर्णन किया जा सकता। दूसरा है सरगुण स्वरूप। सरगुण स्वरूप ते निर्गुण स्वरूप कोई भिन्न नहीं हन सतगुरु दे बाणी च वचन है हर युग युग भगत पाया पैज रखदा आया राम राजे हरनाक्ष दुष्ट हर मारिया प्रहलाद त्राया अहंकारियां निंदकां पिठ दे नाम दे मुख लाया। जिस वेले गुरसंगत जी प्रभु दे प्यारे भगतां नू भगती करन वालियां नू बंदगी करन वालियां नू किते संसार तो दुख तकलीफ आउंदी है उदो फिर वाहगुरु कोई ना कोई सरगुण स्वरूप धार के प्रगट हुंदा है। असी बाणी च पढ़दे हां जोत रूप हरे आप गुरु नानक कहायो सवैयां दे वचन ने वो ज्योति स्वरूप अकाल पुरख वाहिगुरु जो निर्गुण स्वरूप है ज्योत रूप हरे आप गुरु नानक कहायो वो संसार च प्रगट होए ते अपना नाम उन्होंने गुरु नानक रखाया ताते अंगद भयो तत् स्यों तत् मिलायो अंगद कृपा धार अमर सतगुर थिर कियो अमरदास अमृत सतर गुर राम है दियो गुर रामदास दर्शन परस कह मथुरा अमृत वैण मूर्त पंच प्रमाण पुरख गुर अर्जन तिखो नैण ये दस जामे सरगुण स्वरूप धारण किते। दसा जामिया दे विच वरत के सतगुरु महाराज सचे पातशाह ने अनंत जिया का उधार किया। तीसरा है गुर शब्द स्वरूप। जिस वेले सतगुरु महाराज सचे पातशाह जी ने इस संसार दे विच प्रगट होके वेख्या बाबा देखा ध्यान धर जलती सब पृथ्वी दिस आई धन गुरु नानक साहब जी ने ध्यान धर के वेख्या सारी सृष्टि सड़बल रही है। क्यों सड़बल रही है जियो तपत है बारो बार तप तप खपै बहुत बेकार जय तन बाणी बिसर जाए जो पक्का रोगी दिल लाए। बाणी तो बिना पूरे गुरु तो बिना सारी सृष्टि विशे विकारा च सड़बल रही वेखी तो आप गुरु नानक सचे सरकार ने आप परमेश्वर स्वरूप सतगुरु जी ने ਅਰਸਾਂ ਦੀ ਬਾਣੀ ਫਰਸਾਂ ਤੇ ਲੈ ਕੇ ਆਉਂਦੀ। ਧੁਰਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਦਸਵੇਂ ਜਾਮੇ ਦੇ ਵਿੱਚ ਹੁਕਮ ਕਰ ਦਿੱਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਸਤਿਗੁਰੂ ਮਹਾਰਾਜ ਨੇ ਪ੍ਰਗਟ ਗੁਰਾਂ ਕੀ ਦੇਹ, ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਪ੍ਰਗਟ ਸਤਿਗੁਰਾਂ ਦੀ ਦੇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰ ਸ਼ਬਦ ਦੇ ਸਾਨੂੰ ਲੜ ਲਾ ਦਿੱਤਾ। ਇਹ ਤੀਸਰਾ ਸਰੂਪ ਹੈ। ਹੁਣ ਇਹ ਤਿੰਨਾਂ ਸਰੂਪਾਂ ਦੇ ਚਰਨ ਕਿਹੜੇ ਨੇ? ਜਦੋਂ ਅਸੀਂ ਨਿਰਗੁਣ ਸਰੂਪ ਵੇਖਦੇ ਹਾਂ, ਨਿਰਗੁਣ ਸਰੂਪ ਦਾ ਨਾ ਕੋਈ ਰੂਪ ਹੈ, ਨਾ ਰੇਖ ਹੈ, ਨਾ ਕੋਈ ਰੰਗ ਹੈ, ਨਾ ਕੋਈ ਚੱਕਰ ਹੈ, ਨਾ ਚਿਹਨ ਹੈ, ਉਸ ਵੇਲੇ ਉਹਦਾ ਧਿਆਨ ਗੁਰ ਸ਼ਬਦ ਦੁਆਰਾ ਹੀ ਕਥਨ ਕੀਤਾ ਹੈ। ਦੂਸਰਾ ਜਿਹੜਾ ਹੈ ਸਰਗੁਣ ਸਰੂਪ, ਸਰਗੁਣ ਸਰੂਪ ਦਾ ਧਿਆਨ ਸਮੇਂ ਸਮੇਂ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਵੀ ਗੁਰਸਿੱਖ ਸਤਿਗੁਰੂ ਜੀ ਦੇ ਪ੍ਰਤੱਖ ਚਰਨ ਦਾ ਵੀ ਧਿਆਨ ਧਰਦੇ ਰਹੇ। ਜਦੋਂ ਅਸੀਂ ਸੱਤਮ ਪਾਤਸ਼ਾਹ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਭਾਈ ਗੋਂਦੇ ਨੂੰ ਕਾਬਲ ਦੀ ਧਰਤੀ ਤੇ ਪ੍ਰਚਾਰ ਹਿੱਤ ਭੇਜਿਆ। ਭਾਈ ਗੋਂਦੇ ਦਾ ਨੇਮ ਸੀ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਮਾਧੀ ਵਿੱਚ ਬੈਠਿਆ ਕਰਦੇ, ਕਿਉਂਕਿ ਹਰ ਸਿੱਖ ਨੂੰ ਹੁਕਮ ਹੈ ਨਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਰ ਕੇ ਉੱਠ ਹਰਨਾਮ ਧਿਆਵੈ। ਸਤਿਗੁਰੂ ਮਹਾਰਾਜ ਦਾ ਨਾਮ ਧਿਆਉਂਦੇ, ਸਤਿਗੁਰੂ ਜੀ ਦੇ ਪ੍ਰਤੱਖ ਚਰਨਾਂ ਦਾ ਧਿਆਨ ਧਰ ਕੇ ਸਮਾਧੀ ਲਾਉਂਦੇ। ਇਤਿਹਾਸ ਦੇ ਵਿੱਚ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ, ਕਹਿੰਦੇ ਭਾਈ ਗੋਂਦੇ ਨੇ ਐਸਾ ਧਿਆਨ ਧਰਿਆ, ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਸੱਤਮ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨੂੰ ਘੁੱਟ ਕੇ ਸਮਾਧੀ ਰਾਹੀਂ ਪਕੜੀ ਰੱਖਿਆ। ਇਧਰ ਕਹਿੰਦੇ ਸਤਿਗੁਰੂ ਜੀ ਵੀ ਉੱਠੇ ਨਹੀਂ। ਜਿਸ ਵੇਲੇ ਕਹਿੰਦੇ ਦਿਨ ਚੜ ਗਿਆ, ਲੰਗਰ ਤਿਆਰ ਹੋਇਆ, ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਲੰਗਰ ਤਿਆਰ ਹੈ, ਸਤਿਗੁਰੂ ਜੀ ਨਾ ਉੱਠੇ, ਦੁਪਹਿਰ ਦਾ ਸਮਾਂ ਵੀ ਬਤੀਤ ਹੋ ਗਿਆ ਗੁਰਪ੍ਰਤਾਪ ਚ ਜ਼ਿਕਰ ਹੈ। ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਅਦ ਦੁਪਹਿਰ ਜਦੋਂ ਉੱਠੇ ਤਾਂ ਸਿੱਖਾਂ ਦੇ ਪੁੱਛਣ ਤੋਂ ਸਤਿਗੁਰੂ ਜੀ ਨੇ ਦੱਸਿਆ, ਭਾਈ ਅੱਜ ਸਾਡੇ ਚਰਨ ਕਾਬਲ ਦੀ ਧਰਤੀ ਤੇ ਬੈਠਾ ਸਿੱਖ ਭਾਈ ਗੋਂਦਾ ਸਮਾਧੀ ਰਾਹੀਂ ਸਾਡੇ ਚਰਨਾਂ ਦਾ ਧਿਆਨ ਧਰੀ ਬੈਠਾ ਸੀ। ਇਹ ਸਰਗੁਣ ਸਰੂਪ ਦੇ ਧਿਆਨ ਦਾ ਜ਼ਿਕਰ ਹੈ। ਸਰਗੁਣ ਸਰੂਪ ਦੇ ਪ੍ਰਤੱਖ ਸਰੂਪ ਦੇ ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਗੋਂਦੇ ਨੇ ਕਾਬਲ ਤੋਂ ਸਤਿਗੁਰੂ ਜੀ ਦੇ ਚਰਨ ਪਕੜੇ, ਇੱਥੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਸਤਿਗੁਰੂ ਮਹਾਰਾਜ ਅਡੋਲ ਬੈਠੇ ਰਹੇ। ਇਹ ਵੀ ਜ਼ਿਕਰ ਆਉਂਦਾ ਕਿਉਂਕਿ ਆਬਾਦੀ ਤਾਂ ਉਸ ਸਮੇਂ ਵੀ ਸੀ। ਕਈਆਂ ਨੇ ਉਹ ਸਮਾਂ ਨੋਟ ਕਰ ਲਿਆ, ਕਹਿੰਦੇ ਜਿਸ ਵੇਲੇ ਦੀਵਾਲੀ ਤੇ ਭਾਈ ਗੋਂਦਾ ਸੰਗਤ ਲੈ ਕੇ ਆਇਆ, ਉਥੋਂ ਦੀ ਸੰਗਤ ਨੇ ਵੀ ਉਹ ਸਮਾਂ ਨੋਟ ਕੀਤਾ ਸੀ, ਤੇ ਜਦੋਂ ਸੰਗਤ ਨੇ ਪਰਸਪਰ ਪੁੱਛਿਆ ਤਾਂ ਸੱਚਮੁੱਚ ਉਸ ਦਿਨ ਭਾਈ ਗੋਂਦਾ ਕਾਬਲ ਦੀ ਧਰਤੀ ਤੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੁਪਹਿਰ ਤੱਕ ਸਤਿਗੁਰੂ ਜੀ ਦੇ ਸਮਾਧੀ ਵਿੱਚ ਬੈਠਾ ਰਿਹਾ ਸੀ। ਇਹ ਪ੍ਰਤੱਖ ਸਰੂਪ ਦਾ ਹਿਰਦੇ ਵਿੱਚ ਧਿਆਨ ਧਰਨਾ, ਕਿਉਂਕਿ ਸਤਿਗੁਰੂ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ ਹੈ ਨਾ, ਗੁਰ ਕੇ ਬਚਨ ਹਿਰਦੇ ਧਿਆਨ ਧਾਰੇ, ਗੁਰੂ ਦੇ ਬਚਨਾਂ ਦਾ ਹਿਰਦੇ ਚ ਧਿਆਨ ਧਾਰਨਾ। ਹਿਰਦੇ ਚ ਧਿਆਨ ਕਾਹਦਾ ਧਾਰਨਾ ਹੈ? ਇੱਥੇ ਪ੍ਰਕਰਨ ਅਨੁਸਾਰ ਸ਼ਬਦ ਦਾ ਸਤਿਗੁਰੂ ਜੀ ਹੁਕਮ ਕਰ ਰਹੇ ਹੈ। ਤੀਸਰਾ ਸਰੂਪ ਹੈ ਗੁਰੂ ਦਾ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੇ ਸ਼ਬਦ ਦਾ ਧਿਆਨ ਧਾਰਨਾ, ਉਹ ਧਿਆਨ ਕਿਵੇਂ ਧਾਰਨਾ? ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ, ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਪਾਲ ਦਾ ਅਰਥ ਮਰਜ਼ਾਦਾ, ਇਹ ਮਰਜ਼ਾਦਾ ਬੰਨ ਦਿੱਤੀ ਸਤਿਗੁਰੂ ਨੇ। ਭਾਈ ਚਰਨਾਂ ਦਾ ਧਿਆਨ ਕਿਸੇ ਸਰੀਰ ਦੇ ਚਰਨਾਂ ਦਾ ਨਹੀਂ ਧਾਰਨਾ, ਕੇਵਲ ਤੇ ਕੇਵਲ ਸ਼ਬਦ ਦਾ ਧਿਆਨ ਧਾਰਨਾ, ਕਿਉਂਕਿ ਹੁਣ ਸਾਨੂੰ ਗੁਰ ਸ਼ਬਦ ਦੇ ਲੜ ਲਾਇਆ, ਹੁਣ ਕਿਸੇ ਸਰੀਰ ਦੇ ਲੜ ਨਹੀਂ ਲਾਇਆ। ਹੁਣ ਅਸੀਂ ਕਿਸੇ ਸਰੀਰ ਦੇ ਚਰਨਾਂ ਦਾ ਧਿਆਨ ਨਹੀਂ ਧਾਰਨਾ, ਹੁਣ ਅਸੀਂ ਕੇਵਲ ਤੇ ਕੇਵਲ ਸ਼ਬਦ ਦਾ ਧਿਆਨ ਹਿਰਦੇ ਵਿੱਚ ਧਾਰਨਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਗੁਰ ਕੈ ਬਚਨ ਹਿਰਦੇ ਧਿਆਨ ਧਾਰੀ। हिरदे विच भाई गुरु दे बचना दा ध्यान धारणा करो।
रसना जाप जपो बनवारी,
रसना दे नाल की करना महाराज कहिंदे जाप जपो बनवारी। बनवारी दा जदों संधि छेद अर्थ करांगे तां कोशां च अर्थ मिलदा है ये संसार रूपी अन्न दा माली। बचन आउंदे ना पहल पुरीए पुंडरक बना ताचे हंसा सगले जना, ये संसार रूपी जिहड़ा बन है इहदा माली कौन आ? क्योंकि कोई भी बन होवे कोई भी बाग होवे तां माली तां हुंदा ना, जे माली ना होवे संभाल ना करे तां जिहड़ा बाग आ सुक जावेगा उजड़ जावेगा। ये संसार दा माली मालक कौन है? वो निरंकार अकाल पुरख वाहिगुरु। सतगुरु जी कहिंदे भाई रसना जाप जपो बनवारी, हृदय च ध्यान किवें धरिया जाओ? पहला रसना नाल नाम जपो। सब तो पहला पड़ा पहली अवस्था रसना दे नाल नाम जपना। जिहड़े रसना नाल नाम नहीं जपदे उन्हां बाबत बाणी कहिंदी रसना जपण नाम तिल तिल कर कट्टी है। हुण वेखो तिल दा आकार किन्ना क हुंदा है, बहुत सूखम आकार का तिल हुंदा। लोक अते परलोक दे विच महाराज कहिंदे रसना नूं सजा मिलदी है, फिर रसना तिल तिल करके कट्टी जांदी है। ये रसना की सजा है, क्योंकि जिहड़ी साडी रसना है ये होर रसां दे विच रची हुई है। ये रसना तू अनरस राच रही, राच दा अर्थ रची हुई व्यस्त हुई गई। सतगुरु महाराज कहिंदे हे रसना तू होर रसां दे विच गलतान होई गई है। ये रसां दे विच गलतान होण नाल व्यस्त होण नाल तेरी प्यास नहीं बुझनी। जिन्ना चिर मर्जी तू ये रसां नूं भोगी चल, भावें शरीर दे अंतले श्वास तक रसां नूं भोगी चल, महाराज कहिंदे ये तेरी जिहड़ी जीव है इहदी प्यास नहीं बुझनी। जिन्ना चिर इहदे नाल शब्द का अभ्यास नहीं करता, सतगुरु महाराज कहिंदे ये रसना तू अनरस राच रही तेरी प्यास ना जाए, प्यास ना जाए होर कितै जिचर हर रस पल्ला ना पाए। हर रस पाए पल्ला पीए, हर रस बहुण ना तृष्णन लागै आए। एक बार जे नाम का रस आ गया फिर होर सारे स्वाद, फिर भगत फरीद जी वांगू जिवें भगत फरीद जी दे बचन बाणी च पढ़दे आ, फिर तां भावें शक्कर खंड नवात गुड़ माख्यों माझा दुध सबे वस्तु मिठियां रब न पुजन तुद, फिर तां संसार दे सारे रस तां फिक्के लगदे आ। केवल नाम दा रस सर्ब उच है। सब तो पहला रसना नाल नाम जपना है। देखो जीवन दे विच रोजाना दिन ते रात दे विद्वाना ने 24,000 साह मन्ने आ। वैसे विद्वाना का कथन है भी जिहड़ा योगी है योग मत के अनुसार जिहड़ा मनुख अपने श्वासा नूं प्राणायाम द्वारा रोकदा है, प्राणायाम की क्रिया करदा है, वह श्वासा नूं धीमे कर लैंदा है। उहदे श्वास 21,624 मन्ने आ रोज दे दिन ते रात दे। जिहड़ा भोगी मनुख उहदे 24,000 श्वास विद्वाना ने मन्ने आ। विद्वाना का कथन है दिन ते रात दे जिहड़े 24,000 श्वास ने वह वेखो साडे अजाई जा रहे। जिहड़े गुरमुखां दे ने वह तां सफले है, जिहड़े संसारी लोग ने वेखो रैण गवाई सोए कै दिवस गवाया खाए। दिन ते रात दे विचों रात सौ के गवा ली ते दिन भोगां दे विच खाण पीण दे विच गवा लिया। किन्ना क समा असीं नितनेम करदे आ, किन्ना क समा असीं सिमरन करदे आ। एक विद्वान दा कथन है कहिंदे नाम जपन को जिहवा देनी हर दर्शन को अखी, एक एक श्वास अमोलक जांदा हथ न आवे लखी। 24,000 श्वास बंदे दा आमदन मूल न थीवे, जिस बंदे को इतना घाटा सो बंदा क्यों जीवे? बंदे नूं रोज दा 24,000 दा घाटा पैंदा होवे बंदे दी की हालत होवेगी? किसे बंदे नूं रोज दा घाटा पवे ਕਾਰੋਬਾਰ ਦਾ ਘਾਟਾ ਪੈਣ ਲੱਗ ਜਾਵੇ, ਅਸੀਂ ਅਰਦਾਸਾਂ ਕਰਾਉਂਦੇ ਹਾਂ ਮਹਾਰਾਜ ਕਾਰੋਬਾਰ ਵਿੱਚ ਵਾਧਾ ਬਖਸ਼ੋ, ਕਿਰਪਾ ਕਰੋ, ਖਜ਼ਾਨੇ ਬਖਸ਼ੋ, ਮਾਇਆ ਬਖਸ਼ੋ, ਇਹ ਰੋਜ਼ ਦੀਆਂ ਅਰਦਾਸਾਂ ਨੇ। ਪਰ ਜੇ ਰੋਜ਼ ਕਾਰੋਬਾਰ ਦੇ ਵਿੱਚ ਮਾਇਆ 'ਚ ਘਾਟਾ ਪੈਣ ਲੱਗ ਜਾਵੇ, ਬੰਦੇ ਦੀ ਹਾਲਤ ਪਤਲੀ ਹੋ ਜਾਂਦੀ ਹੈ, ਅਤੇ ਘਾਟਾ ਵੀ ਰੋਜ਼ ਦਾ ਨੇਤਾ ਪ੍ਰਤੀ ਦਾ ਹੋ ਜਾਵੇ, ਆਮਦਨ ਕਿਸੇ ਪਾਸੇ ਹੋਵੇ ਨਾ, ਫਿਰ ਕੀ ਹਾਲਤ ਹੋਵੇਗੀ ਬੰਦੇ ਦੀ? ਇੱਕ ਨਾ ਇੱਕ ਦਿਨ ਮੌਤ ਹੀ ਹੋ ਜਾਵੇਗੀ ਨਾ, ਸੋਚ ਸੋਚ ਕੇ ਫਿਕਰ ਫਿਕਰ। ਸਿਆਣੇ ਅਦੀਬ ਦਾ ਕਥਨ ਹੈ, ਕਹਿੰਦੇ ਐ ਮਨੁੱਖ, ਇਹ ਜਿਹੜੀ ਰਸਨਾ ਸੀ ਤੈਨੂੰ ਨਾਮ ਜਪਣ ਵਾਸਤੇ ਦਿੱਤੇ ਸੀ, ਅੱਖਾਂ ਦਿੱਤੀਆਂ ਸੀ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਭਈ ਪ੍ਰਾਪਤ ਮਾਨੁਖ ਦੇ ਵਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਚਿਰੰਕਾਰ ਬਾਅਦ ਇਹ ਸਾਨੂੰ ਦੇਹ ਪ੍ਰਾਪਤ ਹੋਈ ਸੀ ਨਾਮ ਜਪਣ ਵਾਸਤੇ, ਵਾਹਿਗੁਰੂ ਦੇ ਦਰਸ਼ਨਾਂ ਵਾਸਤੇ। ਕਹਿੰਦੇ 24,000 ਸਵਾਸ ਬੰਦੇ ਦਾ ਆਮਦਨ ਮੂਲ ਨਾ ਥੀਵੇ, ਇੱਕ ਵੀ ਸਵਾਸ ਦੀ ਆਮਦਨ ਨਹੀਂ, ਰੋਜ਼ ਘਟਦੇ ਜਾ ਰਹੇ ਆ 24,000 ਦਿਨ ਤੇ ਰਾਤ, ਤੇ ਬੰਦੇ ਤੇ ਕੋਈ ਫੇਰ ਅਸਰ ਨਹੀਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਹਾਰਾਜ ਕਹਿੰਦੇ ਮਿਥਿਆ ਮੋਹ ਬੰਧੇ ਨਿਤ ਪਾਰਚ, ਮਿਥਿਆ ਜਿਹੜੇ ਝੂਠੇ ਮੋਹ ਆਦਿਕ ਦੇ ਵਿੱਚ ਇਹ ਪ੍ਰਪੰਚ ਦੇ ਵਿੱਚ ਫਸ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣਾ ਸਮਾਂ ਜਾਈ ਗਵਾ ਰਿਹਾ, ਕਦੇ ਇਸ ਪਾਸੇ ਧਿਆਨ ਹੀ ਨਹੀਂ ਮਾਰ ਰਿਹਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਇਸ ਲਈ ਆ ਮਨੁੱਖ ਰਸਨਾ ਜਾਪ ਜਪੋ ਬਨਵਾਰੀ, ਜੇ ਤੂੰ ਵਾਹਿਗੁਰੂ ਦਾ ਹਿਰਦੇ 'ਚ ਧਿਆਨ ਧਰਨਾ ਸ਼ਬਦ ਦੁਆਰਾ, ਤਾਂ ਪਹਿਲਾਂ ਰਸਨਾ ਨਾਲ ਵਾਹਿਗੁਰੂ ਦਾ ਮਾਲਕ ਦਾ ਨਾਮ ਜਪ।
ਸਫਲ ਮੂਰਤ ਦਰਸ਼ਨ ਬਲਿਹਾਰੀ,
ਮਹਾਰਾਜ ਕਹਿੰਦੇ ਭਾਈ ਉਹ ਵਾਹਿਗੁਰੂ ਦਾ ਜਿਹੜਾ ਦਰਸ਼ਨ ਆ ਉਹ ਸਫਲ ਹੈ। ਸਫਲ ਦਾ ਅਰਥ ਹੁੰਦਾ ਸਹਿਤ ਫਲ ਦੇ, ਸਫਲ ਸਹਿਤ ਫਲ ਦੇ। ਜਿਵੇਂ ਕਿਸੇ ਬੰਦੇ ਨੂੰ ਵੇਖ ਲਈਏ ਉਹਦਾ ਕੋਈ ਫਲ ਨਹੀਂ ਨਾ ਹੈ, ਹਾਂ ਨਿਗੁਰੇ ਨੂੰ ਵੇਖਣ ਦਾ ਸਤਿਗੁਰੂ ਜੀ ਨੇ ਬਾਣੀ ਚ ਕਿਹਾ ਵੀ ਪਾਪ ਹੈ, ਉਹਦਾ ਨਾਂ ਲੈਣਾ ਵੀ ਪਾਪ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਦਰਸ਼ਨ ਸਫਲਾ ਹੈ। ਦਰਸ਼ਨ ਵੀ ਵਿਦਵਾਨਾਂ ਨੇ ਕਈ ਪ੍ਰਕਾਰ ਦੇ ਕਥਨ ਕੀਤੇ ਆ, ਇੱਕ ਸਰਵਣ ਦਰਸ਼ਨ, ਸਰਵਣ ਦਰਸ਼ਨ ਹੈ ਜਿਸ ਤਰ੍ਹਾਂ ਆਪ ਸੰਗਤਾਂ ਬਾਣੀ ਦੀ ਵਿਚਾਰ ਸੁਣ ਰਹੇ ਹੋ, ਸੁਣ ਸੁਣ ਕੇ ਵਾਹਿਗੁਰੂ ਦੇ ਲੱਛਣ ਉਹਦੇ ਸਰੂਪ ਦਾ ਗਿਆਨ ਹੋ ਜਾਣਾ। ਜਿਵੇਂ ਇਤਿਹਾਸਕ ਸਥਾਨਾਂ ਤੇ ਇਸ ਸਥਾਨ ਤੇ ਵੀ ਨਿਤਾ ਪ੍ਰਤੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੁੰਦੀ ਹੈ, ਤੇ ਉਹ ਕਥਾ ਦੇ ਵਿੱਚ ਅਸੀਂ ਕਈ ਵਾਰ ਸੁਣਦੇ ਹਾਂ ਪ੍ਰਸੰਗ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਸਤਿਗੁਰੂ ਜੀ ਦੇ ਸਰੂਪ ਦਾ ਬਿਆਨ ਕਰਦੇ ਆ ਵੀ ਇਉਂ ਸਤਿਗੁਰੂ ਜੀ ਦਾ ਪ੍ਰਤੱਖ ਲੱਗਦਾ ਵੀ ਸਤਿਗੁਰੂ ਦੇ ਦਰਸ਼ਨ ਹੋ ਰਹੇ ਆ। ਸਰਵਣ ਦਰਸ਼ਨ ਦਾ ਜਦੋਂ ਜ਼ਿਕਰ ਪੜ੍ਹਦੇ ਹਾਂ, ਭਾਈ ਮਨਸੁਖ ਸਾਹੂਕਾਰ ਤੋਂ ਸੰਗਲਾਦੀਪ ਜਿਹਨੂੰ ਅੱਜ ਕੱਲ੍ਹ ਸ੍ਰੀ ਲੰਕਾ ਕਹਿੰਦੇ ਆ, ਉੱਥੋਂ ਦਾ ਰਾਜਾ ਹੋਇਆ ਸਿਵਨਾਭ, ਉਹਨੇ ਸਤਿਗੁਰੂ ਜੀ ਦੇ ਬਾਬਤ ਸੁਣਿਆ ਤੇ ਸੁਣ ਕੇ ਸਤਿਗੁਰੂ ਮਹਾਰਾਜ ਦਾ ਧਿਆਨ ਧਰ ਲਿਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਦੇ ਧਿਆਨ ਦੀ ਪਰਿਪੱਕਤਾ ਨੂੰ, ਸ਼ਰਧਾ ਨੂੰ, ਭਾਵਨਾ ਨੂੰ ਫਲ ਲਾਉਂਦੇ ਆ ਸੰਗਲਾਦੀਪ ਚ ਸ੍ਰੀ ਲੰਕਾ ਚੱਲ ਕੇ ਜਾ ਕੇ ਦਰਸ਼ਨ ਬਖਸ਼ੇ। ਇਹ ਸਰਵਣ ਦਰਸ਼ਨ ਦਾ ਮਹੱਤਵ ਹੈ। ਆਪ ਸੰਗਤਾਂ ਜਿਸ ਤਰ੍ਹਾਂ ਰੋਜ਼ ਬਾਣੀ ਸੁਣਦੇ ਹੋ, ਕੀਰਤਨ ਸੁਣਦੇ ਹੋ, ਕਥਾ ਵਿਚਾਰ ਸੁਣਦੇ ਹੋ, ਇਹ ਸਰਵਣ ਦਾ ਮਹੱਤਵ ਹੈ। ਦੂਸਰਾ ਜਿਹੜਾ ਹੈ ਚਿੱਤਰ ਦਰਸ਼ਨ, ਕੋਈ ਚਿੱਤਰ ਬਣਾ ਲੈਣਾ, ਜਿਵੇਂ ਅੱਜ ਕੱਲ੍ਹ ਸਤਿਗੁਰਾਂ ਦੇ ਚਿੱਤਰ ਮਿਲਦੇ ਆ, ਪਰ ਗੁਰਮਤਿ ਵਿੱਚ ਸਤਿਗੁਰੂ ਜੀ ਦੇ ਚਿੱਤਰ ਨੂੰ ਕੋਈ ਮਹਾਨਤਾ ਨਹੀਂ, ਕਿਉਂਕਿ ਸਤਿਗੁਰੂ ਦਾ ਚਿੱਤਰ ਬਣ ਨਹੀਂ ਸਕਦਾ। ਸਤਿਗੁਰੂ ਦਾ ਕੋਈ ਅਸਲ ਚਿੱਤਰ ਸਾਨੂੰ ਪ੍ਰਾਪਤ ਨਹੀਂ ਹੈ। ਹਾਂ ਸ਼ਹੀਦਾਂ ਸਿੰਘਾਂ ਦੇ ਚਿੱਤਰ ਘਰਾਂ ਦੇ ਵਿੱਚ ਗੁਰਸਿੱਖ ਲਾਉਂਦੇ ਆ, ਪਰ ਚਿੱਤਰ ਨੂੰ ਸਤਿਗੁਰੂ ਜੀ ਨੇ ਗੁਰਮਤਿ ਵਿੱਚ ਮਹਾਨਤਾ ਨਹੀਂ ਦਿੱਤੀ, ਕਿਉਂਕਿ ਪਾਖਾਣ ਗੜਕ ਹੈ, ਮੂਰਤ ਕਿੰਨੀ ਦੇਖ ਹੈ ਛਾਤੀ ਪਾਓ, ਜੇ ਉਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ। ਮਹਾਰਾਜ ਕਹਿੰਦੇ ਜੇ ਮੂਰਤ ਸੱਚੀ ਹੈ ਤਾਂ ਫਿਰ ਜਦੋਂ ਮੂਰਤ ਨੂੰ ਘੜਨ ਵਾਲੇ ਨੇ ਪੱਥਰ ਨੂੰ ਘੜਿਆ, ਉਹਦੀ ਛਾਤੀ ਤੇ ਪੈਰ ਰੱਖ ਕੇ ਉਹਨੂੰ ਘੜਿਆ, ਤੇ ਫਿਰ ਉਹ ਮੂਰਤ ਨੇ ਉਹਦਾ ਨੁਕਸਾਨ ਕਿਉਂ ਨਾ ਕੀਤਾ, ਉਹਨੂੰ ਸ਼ਰਾਪ ਕਿਉਂ ਨਾ ਦਿੱਤਾ, ਉਹਨੂੰ ਭਸਮ ਕਿਉਂ ਨਾ ਕੀਤਾ, ਜਿਹਨੂੰ ਮੂਰਤ ਨੂੰ ਘੜਿਆ। ਇਹ ਮੂਰਤ ਸੱਚੇ ਨੇ, ਵਾਹਿਗੁਰੂ ਦਾ ਸਰੂਪ ਨਿਰਾਕਾਰ ਹੈ। ਤੀਸਰਾ ਸਵਪਨ ਦਰਸ਼ਨ ਕਿਹਾ ਵਿਦਵਾਨਾਂ ਨੇ, ਜਿਵੇਂ ਭਾਈ ਗੁਰਦਾਸ ਜੀ ਨੂੰ ਜਿਸ ਵੇਲੇ ਪ੍ਰਚਾਰ ਕਰਦੇ ਹੋਇਆ ਕੰਸੀ ਦੇ ਅੰਦਰ ਸੁਪਨਾ ਆਇਆ ਤੇ ਸੁਪਨੇ ਵਿੱਚ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੇ ਪੀਰੀ ਦੇ ਮਾਲਕ ਦੇ ਦਰਸ਼ਨ ਹੋਏ। ਭਾਈ ਸਾਹਿਬ ਨੇ ਕਵਿਤ ਉਚਾਰਿਆ, ਦਰਸ਼ਨ ਦੇਖ ਤੇ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਗੁਰਮੁਖਾਂ ਨੂੰ, ਅਭਿਆਸੀਆਂ ਨੂੰ, ਮਹਾਂਪੁਰਖਾਂ ਨੂੰ ਸੁਪਨੇ ਵਿੱਚ ਵੀ ਗੁਰਮੁਖਾਂ ਦੇ, ਮਹਾਂਪੁਰਖਾਂ ਦੇ, ਸ਼ਹੀਦਾਂ ਸਿੰਘਾਂ ਦੇ, ਸਤਿਗੁਰਾਂ ਦੇ ਦਰਸ਼ਨ ਹੁੰਦੇ ਆ। ਇਹ ਇਤਿਹਾਸ ਵਿੱਚ ਵੀ ਜ਼ਿਕਰ ਮਿਲਦੇ ਆ। ਚੌਥਾ ਹੈ ਪ੍ਰਤੱਖ ਦਰਸ਼ਨ, ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਕਰਨੇ। ਪਰ ਭਾਵਨਾ ਤੋਂ ਬਿਨਾਂ ਦਰਸ਼ਨਾਂ ਦਾ ਵੀ ਕੋਈ ਲਾਭ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦੇ ਉਨਾਂ ਚਿਰ ਵੇਖਣ ਦਾ ਵੀ ਕੋਈ ਫਾਇਦਾ ਨਹੀਂ। ਹੁਣ ਵੇਖਦੇ ਹਾਂ ਅਸੀਂ ਸਤਿਗੁਰਾਂ ਦੀ ਹਜ਼ੂਰੀ 'ਚ ਵੀ ਹੁੱਲੜਬਾਜ਼ੀਆਂ ਹੁੰਦੀਆਂ ਨੇ, ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀਆਂ 'ਚ ਵੇਖਦੇ ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ। ਅਸੀਂ ਰੋਜ਼ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ ਆਗਿਆ ਭਈ ਅਕਾਲ ਕੀ ਤਵਾ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਮੰਨਣਾ ਕਿਵੇਂ ਉਹ ਵੀ ਦੱਸ ਦਿੱਤਾ ਨਾਲ, ਮੰਨਣਾ ਕਿਵੇਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਕੀ ਅਸੀਂ ਮੰਨਦੇ ਹਾਂ ਵੀ ਪ੍ਰਗਟ ਗੁਰਾਂ ਕੀ ਦੇਹ ਦੀ ਹਜ਼ੂਰੀ 'ਚ ਬੈਠੇ ਹਾਂ? ਕਿੰਨਿਆਂ ਕਿੰਨੇ ਮਨ 'ਚ ਭਾਵਨਾ ਹੁੰਦੀ ਹੈ ਸਤਿਗੁਰੂ ਦੇ ਹਜ਼ੂਰੀ ਦੇ ਵਿੱਚ ਕਿਰਪਾਨਾਂ ਚੱਲਣੀਆਂ, ਸਤਿਗੁਰੂ ਦੇ ਹਜ਼ੂਰੀ ਦੇ ਵਿੱਚ ਲੜਾਈਆਂ ਹੋਣੀਆਂ, ਸਤਿਗੁਰੂ ਦੇ ਹਜ਼ੂਰੀ ਦੇ ਵਿੱਚ ਪੱਗਾਂ ਲੱਥਣੀਆਂ। ਇਹ ਕਿੱਧਰਲੀ ਸਿੱਖੀ ਹੈ? ਕਿੰਨੇ ਕੁ ਅਸੀਂ ਮੰਨਦੇ ਹਾਂ ਵੀ ਸਤਿਗੁਰੂ ਪ੍ਰਤੱਖ ਹੈ? ਅਸੀਂ ਕਹਿੰਦੇ ਹਾਂ ਵੀ ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ ਹੈ, ਪਰ ਮੰਨਣ 'ਚ ਨਹੀਂ ਹੈ, ਕਮਾਈ 'ਚ ਨਹੀਂ ਇਹ ਵਚਨ ਆਇਆ। ਜਿਨ੍ਹਾਂ ਗੁਰਮੁਖਾਂ ਦੇ ਆਇਆ ਉਹ ਵਡਭਾਗੇ ਨੇ। ਜੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਮੰਨ ਲਈਏ ਵੀ ਪ੍ਰਤੱਖ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੈ, ਤਾਂ ਕੀ ਅਸੀਂ ਇਹੋ ਜਿਹਾ ਕੁਝ ਕਰਾਂਗੇ? ਇੱਕ ਸੰਸਾਰੀ ਜੱਜ ਦੀ ਕਚਹਿਰੀ ਦੇ ਵਿੱਚ ਡੀਪ ਸਾਇਲੈਂਟ ਹੁੰਦੇ ਆ, ਵੇਖੋ ਕਿੰਨੀ ਉਸ ਵੇਲੇ ਸ਼ਾਂਤੀ। ਕੋਈ ਸੰਸਾਰੀ ਰਾਜਾ ਮਹਾਰਾਜਾ ਮੰਤਰੀ ਆ ਜਾਵੇ, ਉਹਦੇ ਦਰਬਾਰ ਦੇ ਵਿੱਚ ਕਿੰਨੀ ਸ਼ਾਂਤੀ ਹੁੰਦੀ ਹੈ। ਪਰ ਜਿਹਨੂੰ ਅਸੀਂ ਕਹਿੰਦੇ ਹਾਂ ਸੋ ਪਾਤਸ਼ਾਹ ਹੋ ਸਾਹਾਂ ਪਾਤਸ਼ਾਹਿਬ, ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਉਹਦੇ ਦਰਬਾਰ ਦੇ ਵਿੱਚ ਐਸਾ ਕੁਝ ਆ? ਗੁਰਸੰਗਤ ਜੀ ਪ੍ਰਤੱਖ ਦਰਸ਼ਨ ਫੇਰ ਹੀ ਹੈ ਜੇ ਸਤਿਗੁਰੂ ਦੇ ਭਾਵਨਾ ਹੈ ਵੀ ਸਤਿਗੁਰੂ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਫਲ ਮੂਰਤ ਦਰਸ਼ਨ ਬਲਿਹਾਰੀ, ਸਤਿਗੁਰੂ ਜੀ ਦੇ ਸਰੂਪ ਦੇ ਦਰਸ਼ਨ ਸਫਲੇ ਨੇ, ਸਹਿਤ ਫਲਦੇ ਨੇ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਇਤਿਹਾਸ ਵਿੱਚ ਜ਼ਿਕਰ ਮਿਲਦਾ ਧੰਨ ਮਾਤਾ ਸਾਹਿਬ ਦੇਵ ਕੌਰ, ਖਾਲਸੇ ਦੀ ਮਾਤਾ, ਜਿਸ ਵੇਲੇ ਅੰਮ੍ਰਿਤ ਛਕਦੇ ਆ ਪੰਜ ਪਿਆਰੇ ਸਾਹਿਬਾਨ ਗੁਰੂ ਰੂਪ ਹੋ ਕੇ ਬਚਨ ਕਰਦੇ ਆ ਭਾਈ ਅੱਜ ਤੋਂ ਤੇਰੇ ਧਰਮ ਦੇ ਪਿਤਾ ਕਲੰਗੀ ਵਾਲੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਅੱਜ ਤੋਂ ਤੇਰੀ ਮਾਂ ਧਰਮ ਦੀ ਮਾਤਾ ਮਾਤਾ ਸਾਹਿਬ ਦੇਵ ਕੌਰ, ਜਿਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਹਜ਼ੂਰ ਸਾਹਿਬ ਦੀ ਧਰਤੀ ਨਾਂਦੇੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਆਪ ਸੱਚਖੰਡ ਪਿਆਨਾ ਕਰਨ ਦੀ ਤਿਆਰੀ ਕੀਤੀ, ਉਸ ਵੇਲੇ ਸਤਿਗੁਰੂ ਜੀ ਨੇ ਮਾਤਾ ਸਾਹਿਬ ਦੇਵ ਕੌਰ ਜੀ ਨੂੰ ਬਚਨ ਕੀਤੇ, ਸਾਹਿਬ ਦੇਵਾ ਤੁਸੀਂ ਆਪਣੀ ਭੈਣ ਮਾਤਾ ਸੁੰਦਰੀ ਜੀ ਦੇ ਕੋਲ ਦਿੱਲੀ ਚਲੇ ਜਾਓ। ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਆਪਣੀ ਮਾਤਾ ਨੂੰ ਨਾਲ ਲੈ ਜਾਓ। ਮਾਤਾ ਜੀ ਨੇਤਰਾਂ ਚੋਂ ਜਲ ਵਹਾਉਣ ਲੱਗ ਪਏ। ਸਤਿਗੁਰਾਂ ਨੇ ਕਾਰਨ ਪੁੱਛਿਆ ਤਾਂ ਉਸ ਵੇਲੇ ਮਾਤਾ ਜੀ ਕਹਿਣ ਲੱਗੇ, ਸਤਿਗੁਰੂ ਜੀ ਮੇਰਾ ਨਿਯਮ ਹੈ, ਮੈਂ ਆਪ ਜੀ ਦੇ ਪ੍ਰਤੱਖ ਦਰਸ਼ਨ ਕੀਤੇ ਤੋਂ ਬਿਨਾਂ ਅੰਨ ਜਲ ਨਹੀਂ ਗ੍ਰਹਿਣ ਕਰਦੇ, ਭੋਜਨ ਨਹੀਂ ਸਕਦੇ। ਆਪ ਜੀ ਦੇ ਦਿੱਲੀ ਚ ਦਰਸ਼ਨ ਨਹੀਂ ਹੋਣੇ, ਮੈਂ ਕੁਝ ਸਕਣਾ ਨਹੀਂ ਤੇ ਕੁਝ ਦਿਨਾਂ ਦੇ ਵਿੱਚ ਸਰੀਰ ਦਾ ਅੰਤ ਹੋ ਜਾਣਾ, ਇਸ ਲਈ ਸਤਿਗੁਰੂ ਮੈਨੂੰ ਆਪਣੇ ਚਰਨਾਂ 'ਚ ਹੀ ਰੱਖ ਲਓ, ਆਪਣੇ ਨਾਲ ਹੀ ਲੈ ਜਾਓ। ਸਤਿਗੁਰੂ ਜੀ ਤਰੁੱਠੇ, ਤਰੁੱਠ ਕੇ ਆਪਣੇ ਅੰਗ ਦੇ ਸ਼ਸਤਰ ਬਖਸ਼ੇ, ਆਪਣੇ ਸ਼ਸਤਰ ਬਖਸ਼ ਕੇ ਹੁਕਮ ਕੀਤਾ, ਸਾਹਿਬ ਦੇਵਾ ਇਹ ਸ਼ਸਤਰਾਂ ਨੂੰ ਸਤਿਕਾਰ ਨਾਲ ਬਸਤਰ ਨਾਲ ਢੱਕ ਕੇ, ਇਸ਼ਨਾਨ ਕਰਕੇ, ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ, ਜਦੋਂ ਇਹਨਾਂ ਤੋਂ ਬਸਤਰ ਚੁੱਕੋਗੇ ਮੇਰੇ ਸ਼ਸਤਰਾਂ 'ਚੋਂ ਮੇਰੇ ਦਰਸ਼ਨ ਹੋਣਗੇ। ਕਿਉਂਕਿ ਬਾਣੀ ਦੇ ਬਚਨ ਨੇ, ਦਸਮ ਪਾਤਸ਼ਾਹ ਦੇ ਬਚਨ ਨੇ, ਜਿੱਥੇ ਸ਼ਸਤਰ ਨਾਮੰ ਤਿੱਥੇ ਨਮਸਕਾਰੰ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿੰਨੇ ਵੀ ਸ਼ਸਤਰ ਨੇ ਉਹਨਾਂ ਨੂੰ ਸਾਡੀ ਨਮਸਕਾਰ ਹੈ, ਅਸ ਕਿਰਪਾਨ ਖੰਡੋ ਖੜਗ तुपक तवरे अर तीर सहब सरोही सह थी यह है हमारे पीर। सिख नु हुक्म है शस्त्र दा सत्कार करना। गुरु साहब ने इन्हां नु अपने पीर किया। माता जी नु फिर जिन्ना चिर भी शरीर रहा, धन माता साहब देव कौर जी दिल्ली दे अंदर सतगुरु जी दे शस्त्रां चो सतगुरु दे बचना अनुसार कलंगी आले दे प्रतख दर्शन करदे रहे। सतगुरु दे दर्शन सफले ने। जे कोई इच्छा रख के भी दर्शन करदा वी इच्छा पूरी हुंदी है। सिख इतिहास गवाह है, इसे स्थान का इतिहास है। गुरु रामदास महाराज सोढ़ी सुल्तान की हजूरी च मालवे की धरती तो बठिंडे इलाके चो भुचो का रहने वाला सिख भाई आदम सतगुरु की हजूरी दे विच आया से। जीवन में जिक्र है भी सब कुछ सी, जमीन जायदाद से, बड़ा धन से, पर पुत्र नहीं सी, औलाद नहीं सी। बड़े पीर पी खीर मनाए, बड़े टूने टामन किते, बड़ा कुछ किया। एक दिन एक गुरसिख का मिलाप होया। इतिहास चो गुरसिख का नाम भी भाई गुरदास जी लिखे है। उन्होंने प्रशादा सकाया, उन्होंने कारण पूछया उदासी का, तो उन्होंने दसिया भी घर में सब कुछ है पर औलाद नहीं है। तो सिख ने रस्ता दसिया भी धन सोढ़ी पातशाह श्री गुरु रामदास जी के दरबार च जाओ, सतगुरु जी के दर्शन सफले ने। धन गुरु रामदास जी महाराज के दरबार च आए, सेवा करनी आरंभ की। मैं विचार सूखम करा, रोजाना जंगल चो दो भरिया लकड़ा लेके आउंदे। एक भरी लकड़ दे लंगर दे विच ते एक अपने कोल जमा कर लैंदे। छे महीने हो गए इन्हें सेवा करदिआं नूं। एक दिन बरसात की रुत है, ठंड पै रही है। धन श्री गुरु रामदास जी महाराज ने वचन किया, अज कोई गुरसिख मेरिया संगतां दी ठंड निवृत करे, संगतां दी सेवा करे, उहदियां मनोकामनावां पूरियां होणगियां। भाई आदम ने जिहड़ियां भरियां रोज जमा करदा सी, इक इक करके उह भरियां लिया के गुरसिखां दे आसनां ते डेरियां ते बाल दित्तियां। गुरसिखां ने बस्तर सुकाए, अग सेकी, सुख लिया, आसीसां दित्तियां। सतगुरु रात नूं वेखदे रहे वी गुरसिखां दे डेरियां च अग बल रही है, गुरसिख सेक के सुख लै रहे है। दूसरे दिन संगत विच इसे स्थान ते सतगुरु महाराज ने दीवान सजाया होया है। भाई आदम नूं बुलाया, क्या भाई आदम मंग की मंगदा है? उस वेले 70 साल की उम्र सी। संग गए संगत दे विच वी संगत की कहेगी इस उम्र च पुत्र मंगदा है? संगदियां बेनती की, महाराज कृपा करो, मुक्ति बख्शो। महाराज कहिंदे भाई जिहड़ी इच्छा लैके आया गुरु नानक दा दर वह भी पूरी करेगा, मुक्ति भी मिलेगी। इतिहास कहिंदा दूसरे दिन फिर मौका दिता, दूसरे दिन फिर भी संग गए। तीसरे दिन घरवाली ने नाल आके बेनती की, महाराज असी पुत्र दी इच्छा लैके सेवा कीती है, दर्शन कीते है। सतगुरु जी कहिंदे उस वेले 1.5 घंटा नेत्र बंद करके बैठे रहे। गुरप्रताप दे विच जिक्र है, संगतां हैरान ने, 1.5 घंटा सतगुरु जी ने नेत्र नहीं खोले, ना रसना तो वचन किया। महाराज कहण लगे भाई आदम तेरे इस जन्म विच भी की पिछले जन्मां च भी पुत्र नहीं, पर तू गुरु नानक दे दरबार की सेवा कीती है, तेनू गुरु नानक दे खजाने विच असी पुत्र बख्शांगे। तू भगती कीती है, सेवा कीती है, सतगुरु दे दर्शन कीते है, सब कुछ सफल है, सहत फल दे है, तेनू भगती दे अंश विचों पुत्र बख्श रहे हैं, नाम रखी भाई भगतू। भाई आदम दे घर भाई भगतू पुत्र होया। महाराज ने वर दिते सी बड़ा प्रतापी होएगा, बड़ा वर देण वाला होएगा। उस वेले इतिहास दे विच बोलने कहिंदे भाई आदम ने बेनती की, महाराज जे कृपा करके वचन करन लगे हो तो कृपा करो मेरी सारी वंश मेरा पुत्र सिख होवे। अज असी मंगदे हां महाराज मेरा पुत्र डॉक्टर होवे, इंजीनियर होवे, मेरा पुत्र जज बने, मेरा पुत्र आ होवे जी, आ होवे जी। कोई बिरले भागां वाले ने जिहड़े कहिंदे महाराज परिवार च सिखी बख्शो। कई कहणगे जी मेरे पुत्र नूं अरदास करो नशा छड जावे, बाणी पढ़न लग जावे, मेरा पुत्र गुरु दा सिख बन जावे, क्योंकि मन च डर आ वी किते जे अमृत ना छकिया तां नशे ना करन लग जावे। उदों वेखीदा अपने केस कट्टे हुंदे आ। ਜੇ ਕੋਈ ਮਾਈ ਭਾਈ ਅਰਦਾਸ ਕਰਾਉਂਦਾ ਹੈ ਤਾਂ ਕਹਿਣਗੇ ਜੀ ਪੁੱਤਰ ਬਾਣੀ ਬਣਨ ਲੱਗ ਜਾਵੇ, ਬੱਚੇ ਬਾਣੀ ਬਣਨ ਲੱਗ ਜਾਣ, ਬੱਚੇ ਸੰਗਤ ਕਰਨ ਲੱਗ ਜਾਣ। ਭਾਈ ਤੂੰ ਆਪ ਕਿੰਨੀ ਕੁ ਸੰਗਤ ਕਰਦਾ ਹੈ, ਆਪ ਕਿੰਨੀ ਕੁ ਬਾਣੀ ਪੜ੍ਹਦਾ ਹੈ, ਆਪ ਕੇਸ ਰੱਖੇ ਹੋਏ ਆ, ਕਿਉਂਕਿ ਸਭ ਤੋਂ ਪਹਿਲੀ ਰਹਿਤ ਤਾਂ ਕੇਸ ਹੈ ਨਾ, ਕੇਸ ਗੁਰੂ ਦੀ ਮੋਹਰ ਹੈ। ਪੰਜਾਂ ਕਾਤਿਆਂ 'ਚ ਵੀ ਕੇਸ ਸਭ ਤੋਂ ਪਹਿਲਾਂ ਨੇ ਤੇ ਬੱਜਰ ਕ੍ਰਹਿਤਾਂ 'ਚ ਵੀ ਸਭ ਤੋਂ ਪਹਿਲਾਂ ਕੇਸ। ਕਿ ਤੂੰ ਆਪ ਕੇਸ ਰੱਖੇ ਹੋਏ ਨੇ। ਉਸ ਵੇਲੇ ਭਾਈ ਆਦਮ ਨੇ ਮੰਗਿਆ, ਮਹਾਰਾਜ ਸੱਚੇ ਪਾਤਸ਼ਾਹ ਕਰੋ ਬਚਨ, ਜੇ ਪੋਹੇ ਪੁੱਤਰ ਹਮਾਰੇ ਤਾਂ ਕਿਰਪਾ ਕਰਕੇ ਬਚਨ ਕਰੋ, ਮੇਰੇ ਸਾਰੇ ਵੰਸ਼ ਦੇ ਵਿੱਚ ਤੁਹਾਡੀ ਸਿੱਖੀ ਹੋਵੇ। ਤਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਧੰਨ ਗੁਰੂ ਰਾਮਦਾਸ ਜੀ ਦੇ ਬਰ ਬਚਨਾਂ ਨਾਲ। ਭਾਈ ਭਗਤੂ ਆਪ ਜਿੱਥੇ ਮਹਾਨ ਸਿੱਖ ਹੋਇਆ, ਮਾਲਵੇ ਦੀ ਧਰਤੀ ਤੇ ਮਹਾਨ ਸਿੱਖੀ ਦਾ ਪ੍ਰਚਾਰ ਕੀਤਾ, ਉਹਨਾਂ ਦੇ ਵੰਸ਼ ਅੰਸ਼ ਦੇ ਵਿੱਚੋਂ ਵੀ ਅੱਗੇ ਮਹਾਨ ਸਿੱਖ ਹੋਏ। ਕੈਂਥਲ ਦਾ ਜਿਹੜਾ ਰਾਜਾ ਹੋਇਆ ਉਹ ਵੀ ਗੁਰਸੰਗਤ ਦੇ ਭਾਈ ਆਦਮ ਦੀ ਭਾਈ ਭੰਗਤੂ ਦੀ ਵੰਸ਼ ਵਿੱਚੋਂ ਸੀ। ਜਿੱਥੇ ਰਹਿ ਕੇ ਕੈਂਥਲ ਦੇ ਵਿੱਚ ਅੱਜ ਵੀ ਉਹ ਹਵੇਲੀ ਹੈ ਜਿੱਥੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਕੀਤੀ। ਸਤਿਗੁਰੂ ਦੇ ਦਰਸ਼ਨ ਸਫਲੇ ਨੇ, ਮਾਲਕ ਕਹਿੰਦੇ ਸਫਲ ਮੂਰਤ ਦਰਸ਼ਨ ਬਲਿਹਾਰੇ। ਭਾਈ ਸਤਿਗੁਰੂ ਜੀ ਦਾ ਜਦੋਂ ਰਸਨਾ ਨਾਲ ਨਾਮ ਜਪ ਕੇ ਹਿਰਦੇ ਚ ਧਿਆਨ ਧਰਦੇ ਆ, ਦਰਸ਼ਨ ਸਹਿਤ ਫਲਦੇ ਨੇ, ਐਸੇ ਦਰਸ਼ਨਾਂ ਤੋਂ ਬਲਿਹਾਰ ਜਾਂਦੇ
ਹਾਂ। ਕਮਲ ਮਨ ਪ੍ਰਾਣ ਆਧਾਰੀ,
ਮਨ ਦਾ ਤੇ ਪ੍ਰਾਣਾਂ ਦਾ ਆਧਾਰ ਆਸਰਾ ਇਹ ਵਾਹਿਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਬਣਾ, ਐਸੀ ਅਵਸਥਾ ਬਣਾ ਆਖਾਂ ਜੀਵਾਂ ਵਿਸਰੈ ਮਰ ਜਾਓ। ਵਾਹਿਗੁਰੂ ਦਾ ਨਾਮ ਵਿਸਰੇ ਤੇ ਆਤਮਕ ਮੌਤ ਭਾਸੇ। ਇਉਂ ਲੱਗੇ ਵੀ ਅੱਜ ਜੀਵਨ ਦੇ ਵਿੱਚ ਵੱਡਾ ਘਾਟਾ ਪੈ ਗਿਆ। ਸਤਿਗੁਰੂ ਜੀ ਕਹਿੰਦੇ ਭਾਈ ਚਰਨ ਕਮਲ ਮਨ ਪ੍ਰਾਣ ਆਧਾਰੇ, ਆਪਣੇ ਮਨ ਅਤੇ ਪ੍ਰਾਣਾਂ ਦਾ ਆਸਰਾ ਚਰਨ ਕਮਲਾਂ ਨੂੰ ਸ਼ਬਦ ਨੂੰ ਬਣਾ
ਵਿਸਰਾਮ
ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ
ਸਾਧ ਸੰਗ ਜਨਮ ਮਰਨ ਨਿਵਾਰੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਜਪ ਕੇ ਇਕੱਲੇ ਨਹੀਂ ਰਹਿਣਾ, ਸੰਗਤ ਵਿੱਚ ਰਹਿਣਾ, ਕਿਉਂਕਿ ਸੰਗਤ ਦੇ ਵਿੱਚ ਇੱਕ ਦੋ ਇੱਕ ਚੜ੍ਹਦੀਆਂ, ਕੌਣ ਜਾਣਾ ਮੇਰਾ ਨਾਉ ਜੀਓ, ਇਕੱਲੇ ਨੂੰ ਤਾਂ ਹੋਮੈਂ ਆ ਜਾਊ, ਮੇਰੇ ਜਿੰਨੀ ਕੋਈ ਬਾਣੀ ਨਹੀਂ ਪੜਦਾ, ਮੇਰੇ ਜਿੰਨਾ ਕੋਈ ਅੰਮ੍ਰਿਤ ਵੇਲੇ ਨਹੀਂ ਉੱਠਦਾ, ਮੇਰੇ ਜਿੰਨੀ ਕੋਈ ਸੇਵਾ ਨਹੀਂ ਕਰਦਾ, ਮੇਰੇ ਜਿੰਨਾ ਕੋਈ ਨਾਮ ਨਹੀਂ ਜਪਦਾ। ਪਰ ਜਦੋਂ ਸੰਗਤ ਵਿੱਚ ਆਉਣੇ ਆ ਇੱਥੇ ਇੱਕ ਦੋ ਇੱਕ ਚੜ੍ਹਾਉਂਦੇ ਆ, ਵੱਡੀ ਤੋਂ ਵੱਡੀ ਅਵਸਥਾ ਵਾਲੇ ਗੁਰਸਿੱਖਾਂ ਦੇ ਦਰਸ਼ਨ ਮਿਲਾਪ ਹੁੰਦੇ ਆ, ਇੱਥੇ ਆ ਕੇ ਹੰਕਾਰ ਨਿਵਰਤ ਹੁੰਦਾ। ਤਾਂ ਮਹਾਰਾਜ ਨੇ ਕਿਹਾ ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਸੰਗਤ ਬਿਨਾਂ ਨਹੀਂ ਪਾਰ ਉਤਾਰਾ। ਸਤਿਗੁਰੂ ਜੀ ਕਹਿੰਦੇ ਭਾਈ ਇਸ ਲਈ ਸਾਧ ਸੰਗ ਜਨਮ ਮਰਨ ਨਿਵਾਰੀ, ਪ੍ਰਭੂ ਦੀ ਜਿਹੜੀ ਸੰਗਤ ਹੈ ਜੰਮਣ ਮਰਨ ਮੇਟ ਦਿੰਦੇ ਹੈ।
ਅੰਮ੍ਰਿਤ ਕਥਾ ਸੁਣ ਕਰਨ ਆਧਾਰੀ,
ਸੰਗਤ ਵਿੱਚ ਕੀ ਕਰਨਾ, ਵਾਹਿਗੁਰੂ ਦੀ ਅੰਮ੍ਰਿਤ ਰੂਪੀ ਕਥਾ ਸੁਣ, ਕੀਰਤਨ ਰੂਪ ਚ, ਕਥਨ ਰੂਪ ਚ, ਕਥਾ ਰੂਪ ਚ। ਅਸਲ ਚ ਸੰਗਤ ਕੀ ਹੈ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ। ਇਹ ਨਹੀਂ ਵੀ ਕਥਾ ਦੇ ਵਿੱਚ ਇੱਕ ਦੂਜੇ ਦਾ ਨਾਂ ਲੈ ਕੇ ਨਿੰਦਿਆ ਕਰੀ ਜਾਣੀ, ਇਹ ਕੋਈ ਕਥਾ ਨਹੀਂ ਹੈ। ਇੱਕ ਦੂਜੇ ਨੂੰ ਭੰਡੀ ਜਾਣਾ, ਅੱਜ ਕੱਲ ਕਥਾ ਦੇ ਵਿੱਚ ਬਹੁਤ ਨਿੰਦਿਆ ਹੀ ਚੱਲ ਪਈ। ਅਸਲ ਕਥਾ ਹੈ ਸ਼ਬਦ ਦੀ ਵਿਚਾਰ, ਸ਼ਬਦਾਂ ਦੇ ਅਰਥਾਂ ਦੇ ਵਿਚਾਰ, ਸ਼ਬਦ ਤੇ ਕੇਂਦਰਿਤ ਰਹਿਣਾ, ਸ਼ਬਦ ਦੇ ਪ੍ਰਕਰਣ ਵਿੱਚ ਰਹਿਣਾ, ਗੁਰਬਾਣੀ ਦੇ ਪ੍ਰਮਾਣ, ਭਾਈ ਗੁਰਦਾਸ ਜੀ ਦੇ ਪ੍ਰਮਾਣ, ਇਤਿਹਾਸਕ ਗ੍ਰੰਥਾਂ ਦੇ ਪ੍ਰਮਾਣ, ਇਤਿਹਾਸਕ ਸਤਿਗੁਰੂ ਜੀ ਦੇ ਜੀਵਨਾਂ ਦੇ ਪ੍ਰਮਾਣ, ਇਹਦੇ ਅੰਦਰ ਰਹਿ ਕੇ ਕਥਾ ਕਰਨੀ। ਇਹ ਨਹੀਂ ਵੀ ਸੰਸਾਰੀ ਗੱਲਾਂ ਕਰੀ ਜਾਣੀਆਂ, ਸੰਸਾਰੀ ਗੱਲਾਂ ਤਾਂ ਅਸੀਂ 24 ਘੰਟੇ ਕਰਦੇ ਹਾਂ, ਸੰਸਾਰੀ ਗੱਲਾਂ ਕਰਨੀਆਂ ਸੁਣਨੀਆਂ ਕੋਈ ਕਥਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਸੰਗਤ ਦੇ ਵਿੱਚ ਆ ਕੇ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ, ਕੰਨਾਂ ਨਾਲ ਕਥਾ ਸੁਣ, ਕਿਉਂਕਿ ਸੁਣ ਹਰ ਕਥਾ ਉਤਾਰੀ ਮੈਲ। ਮਹਾਰਾਜ ਕਹਿੰਦੇ ਜਦੋਂ ਕਥਾ ਸੁਣੇਗਾ ਤੇਰੇ ਅੰਦਰਲੀ ਮੈਲ ਉਤਰ ਜਾਵੇਗੀ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਇਹ ਨਹੀਂ ਵੀ ਕਥਾ ਅੱਜ ਹੀ ਸ਼ੁਰੂ ਹੋਈ ਹੈ, ਕਥਾ ਸਤਿਗੁਰਾਂ ਦੇ ਸਮੇਂ ਤੋਂ ਹੁੰਦੀ ਆ ਰਹੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰੂ ਕਾਂਸੀ ਤਲਵੰਡੀ ਸਾਬੋ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 9 ਮਹੀਨੇ 9 ਦਿਨ प्रचलित वचन पुरातन नौ घड़िया नौ पलां दे विच रोजाना अमृत वेले सतगुरु जी एक पैर बाणी लिखवाया कर दे। शहीद भाई मनी सिंह जी ने लिखारी ला के शहीद बाबा दीप सिंह जी कलम ते शाही तैयार करके दिंदे ते संध्या वेले उसे बाणी नूं जिन्नी बाणी अमृत वेले लिखाई उन्दी संध्या वेले सतगुरु जी 48 सिंघां नूं कथा द्वारा अर्थ पढ़ाउंदे। कलंगी वाले ने आप कथा सुनाई 9 महीने 9 दिन दे विच गुरसिखां ने कथा सरवण कीती संपूर्ण श्री गुरु ग्रंथ साहिब जी दी। कलंगी वाले दी रचना तो अमृतमई बाणी दी संपूर्ण कथा सुण दा इतिहास जिक्र आ। इह फल होया वी 48 सिंघ बदे मुक्त हो गए जिन्हां च शहीद बाबा दीप सिंह जी, शहीद भाई मनी सिंह साहब, शहीद भाई नौद सिंह जैसे गुरसिखां दे नाम आप संगतां जाणदे हो। सतगुरु महाराज कहंदे भाई ऐसी अमृतमई कथा कन्ना द्वारा सुना
राम क्रोध लोभ मोह तजारी।
इन्हे भी कथा सुन ली, नाम जप लिया ते जीवन चो औगण नहीं कढे। महाराज कहंदे काम क्रोध लोभ मोह तजारी, इन्हां औगणा नूं जीवन दे विचो तजना है, त्यागना है। काम की थां विवेक लियाउणा है जीवन दे विच, क्रोध की थां शांति धारण करनी है, लोभ की थां संतोख धारना है, मोह की थां वाहिगुरु का प्रेम धारण करना है।
नाम दान इसनान सुचारी।
अमृत वेले का इसनान दृढ़ करना है, नाम जपना अमृत वेले गुर सतगुर का जो सिख खाए सो भलके उठा नाम त्यावे, ये दृढ़ करना है। फिर इसनान सुचारी, नाम का दान करना आप जप के होरां नूं जपाउणा, फिर किरत करनी धर्म दी, किरत विरत कर धर्म दी, हथों देख भला मनावे, उहदे विचों दसवंध कढ़ना, लोड़वंदां दी मदद करनी, ये सुचारी सुचज्जा जीवन दे विच। महाराज कहंदे भाई जीवन ढंग अपनाउणा है।
ओ नानक एहो तत बिचारी।
पंजवें गुरु नानक धन गुरु अर्जन देव साहब सच्ची सरकार महाराज कहंदे भाई एहो तत बिचारी, ये तत् सिद्धांतमई वचन आप संगतां नूं विचार रूप च कहे हन।
राम नाम जप पार उतारी।
रमे होए वाहिगुरु अकाल पुरख वाहिगुरु दा नाम जप के संसार समुंदर तो पार उतरिया जाना है। नाम तो बिना पार उतारा नहीं है, नाम जपिया भी फेर ही सफल है जे असीं गुरु वाले बणीए। सतगुर वाजो गुर नहीं कोई, निगुरे का है नाम बुरा। भाई जी ने खंडे की पौड़ नहीं सके वो निगुरा गा, ते बाणी कहंदी निगुरे दा दा नाम लैण नाल भी पाप लगदा है। जे खंडे बाटे दा अमृत नहीं सकिया, गुरु वाले नहीं बने, तो सतगुरु महाराज ने कहा क्या परिभाषा इस भांडे का, कितनक लागा ठनका, कोई भरोसा नहीं है शरीर का। जे निगुरे मर गए तो 84 दे चक्कर च पैना पवेगा। इसलिए सतगुरु महाराज सच्चे पातशाह सतगुरु बाद जो गुर नहीं कोई, गुरु तो बिना भाई होर कोई सतगुरु पूरा गुरु नहीं है। धन श्री गुरु ग्रंथ साहिब जी दे लड़ लगीए, खंडे वाटे दा अमृत चकीए, पंजां प्यारां द्वारा दसी हुई रहत द्वारा जो पावन सतगुरु जी ने रहत दृढ़ कराई है, नाम दृढ़ कराया, वो नाम जपीए, सतगुरु कृपा करन। आओ अखीरलियां पंगतां सरवण करिए, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ।
ਆਹੋ ਨਾਨਕ ਇਹੋ ਤਤ ਵਿਚਾਰੀ, ਰਾਮ ਨਾਮ ਜਪ ਪਾਰ ਉਤਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।